ਰਾਗ ਗੂਜਰੀ ਮਹੱਲਾ ਪੰਜਵਾਂ। ਅੱਗੇ ਪੰਜਵੇਂ ਪਾਤਸ਼ਾਹ ਗੂਜਰੀ ਰਾਗ ਵਿੱਚ ਕਿਰਪਾ ਕਰ ਰਹੇ ਨੇ। ਜਿਸ ਵੇਲੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ 1638 ਸਮਤ ਭਾਦੋਂ ਸੁਦੀ ਤੀਜ ਨੂੰ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਦੀ ਫਿਰ ਜੋਤੀ ਜੋਤ ਸਮਾਉਣਾ ਸੁਣ ਕੇ ਭਾਈ ਗੁਰਦਾਸ ਜੀ ਨੇ ਆਗਰਿਓਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਪਹੁੰਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੱਥਾ ਟੇਕ ਕੇ ਸੁੱਖ ਆਨੰਦ ਦੀ ਖਬਰ ਪੁੱਛੀ। ਗੱਲਾਂ ਕਰਦਿਆਂ ਜਦੋਂ ਕੁਝ ਸਮਾਂ ਬੀਤ ਗਿਆ ਤਾਂ ਇੰਨੇ ਨੂੰ ਲਾਂਗਰੀ ਨੇ ਆ ਕੇ ਸਾਰਿਆਂ ਨੂੰ ਦੋ ਦੋ ਮਿੱਸੇ ਪ੍ਰਸ਼ਾਦੇ ਅਤੇ ਇੱਕ ਇੱਕ ਲੱਸੀ ਦਾ ਛੰਨਾ ਦੇ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਦੋ ਮਿੱਸੇ ਪ੍ਰਸ਼ਾਦੇ ਮਿਲੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਬੈਠਿਓ ਕਿਤਕ ਕਾਲ ਜਦ ਬੀਤਾ ਕਰਤ ਵਾਰਤਾ ਕੋ ਇਸ ਰੀਤ। ਬੈਠਿਆ ਹੋਇਆ ਕਿੰਨਾ ਸਮਾਂ ਜਦੋਂ ਬਤੀਤ ਹੋ ਗਿਆ ਇਸ ਢੰਗ ਨਾਲ ਵਾਰਤਾ ਇਸ ਤਰੀਕੇ ਨਾਲ ਕੀਤੀ ਜਦੋਂ ਮਹਾਰਾਜ ਨਾਲ ਤਿਸ ਹੀ ਥਲ ਭੋਜਨ ਲੈ ਆਏ। ਉਸ ਸਥਾਨ 'ਤੇ ਭੋਜਨ ਲੈ ਕੇ ਆ ਗਏ ਕਿੱਥੇ? ਜੈ ਸ੍ਰੀ ਅਰਜਨ ਨਰਸਮ ਦਾ, ਜਿੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਬਹੁਤ ਸਾਰੇ ਗੁਰਮੁਖਾਂ ਨਾਲ ਸਜੇ ਹੋਏ ਸੀ। ਦੋਏ ਦੋਏ ਚਨਕ ਰੋਟਕਾ ਦੀਨਸ, ਛੋਲਿਆਂ ਦੀਆਂ ਰੋਟੀਆਂ ਦੋ ਦੋ ਸਾਰਿਆਂ ਨੂੰ ਦਿੱਤੀਆਂ। ਵਰਤਤ ਗੁਰੂ ਦਾਸ ਸੋ ਲੀਨਸ, ਭਾਈ ਗੁਰਦਾਸ ਜੀ ਨੇ ਵੀ ਲੈ ਲਏ ਪ੍ਰਸ਼ਾਦੇ। ਉਹ ਆਪਣਾ ਕੁਛ ਭਾ ਖਾਇਬੇ ਕਾਰਨ ਖਾਏ ਸੋ ਕੀਨਸ ਬਾਕੋ ਚਾਰਨ। ਹੋ ਤਾਂ ਕੁਛ ਮਿਲਿਆ ਨਹੀਂ ਖਾਣ ਨੂੰ, ਕੇਵਲ ਦੋ ਪ੍ਰਸ਼ਾਦੇ ਲੱਸੀ ਦਾ ਛੰਨਾ। ਫਿਰ ਖਾ ਕਰਕੇ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ। ਇਹ ਮਿੱਸੀਆਂ ਰੋਟੀਆਂ ਖਾ ਕੇ ਭਾਈ ਗੁਰਦਾਸ ਨੇ ਕਿਹਾ, ਜੇਕਰ ਸੰਸਾਰਕ ਸੰਬੰਧ ਵਿਚਾਰੀਏ ਤਾਂ ਮੈਂ ਵੱਡੀ ਜਗ੍ਹਾ 'ਤੇ ਹਾਂ, ਕਿਉਂਕਿ ਆਪ ਜੀ ਦਾ ਮਾਮਾ ਲੱਗਦਾ। ਜੇ ਦੂਸਰਾ ਸੰਬੰਧ ਹੋਰ ਹੈ, ਜਦੋਂ ਦੀ ਗੁਰਿਆਈ ਗੱਦੀ ਆਪ ਜੀ ਨੇ ਲਈ ਹੈ, ਆਪ ਪਰਮੇਸ਼ਰ ਰੂਪ ਹੋ ਗਏ ਅਤੇ ਸਾਰੇ ਸੰਸਾਰ ਦੇ ਗੁਰੂ ਹੋ ਗਏ, ਤਦ ਦਾ ਮੈਂ ਆਪ ਜੀ ਦਾ ਸਿੱਖ ਹਾਂ ਅਤੇ ਬਹੁਤ ਦੇਰ ਬਾਅਦ ਆਪ ਜੀ ਦੇ ਪਾਸ ਆਇਆ, ਪਹਿਲੀ ਵਾਰ ਮੈਂ ਆਪ ਜੀ ਨੂੰ ਮਿਲਿਆ, ਆਪ ਜੀ ਨੂੰ ਮੇਰਾ ਸਤਿਕਾਰ ਕਰਨਾ ਚਾਹੀਦਾ, ਆਦਰ ਭਾਵ ਨਾਲ ਭੋਜਨ ਛਕਾਉਣਾ ਚਾਹੀਦਾ, ਪਰ ਤੁਸੀਂ ਕੁਛ ਵੀ ਨਹੀਂ ਕੀਤਾ। ਤਾਂ ਇਸ ਢੰਗ ਦੇ ਨਾਲ ਇਹ ਗੱਲ ਸੁਣ ਕੇ ਮਹਾਰਾਜ ਹੱਸ ਪਏ। ਕਿਸੇ ਨੇ ਲੋਕ ਕੇ ਭੋਜਨ ਤਾਂ ਨਹੀਂ ਖਾਧਾ, ਸਾਰਿਆਂ ਨੇ ਛਕਿਆ, ਪਰ ਅਲਭਦ ਹੈ ਤੁਹਾਡੀ। ਜੇਕਰ ਆਪ ਬਹੁਤੀ ਪ੍ਰਾਹੁਣਾਚਾਰੀ ਚਾਹੁੰਦੇ ਹੋ ਤਾਂ ਸਾਡੇ ਮਾਤਾ ਜੀ, ਸੋ ਜੋ ਆਪ ਜੀ ਦੇ ਭੈਣ ਜੀ ਨੇ ਉਹ ਅੰਦਰ ਬੈਠੇ ਹੋਏ ਨੇ, ਉਹਨਾਂ ਪਾਸ ਚਲੇ ਜਾਓ। ਉਸ ਵੇਲੇ ਭਾਈ ਗੁਰਦਾਸ ਜੀ ਹੱਥ ਧੋ ਕੇ ਚੂੜਾ ਕਰਕੇ ਅੱਗੇ ਬੀਬੀ ਭਾਨੀ ਜੀ ਦੇ ਪਾਸ ਜਾ ਕੇ ਬੈਠੇ, ਪ੍ਰਣਾਮ ਕਰਕੇ ਬੈਠ ਗਏ, ਸੁੱਖ ਆਨੰਦ ਪੁੱਛਿਆ, ਸਾਰੀ ਖਬਰ ਪੁੱਛੀ। ਭਾਈ ਗੁਰਦਾਸ ਜੀ ਨੇ ਘਰ ਦੇ ਸੁੱਖ ਆਨੰਦ ਦੀ ਖਬਰ ਸੁਣਾ ਕੇ ਕਿਹਾ, ਭੈਣ ਜੀ ਇਹ ਕੀ ਕਾਰਨ ਹੈ, ਗੁਰੂ ਜੀ ਧੰਨ ਜੋੜਨ ਲੱਗ ਪਏ ਜਾਂ ਲੰਗਰ ਵਿੱਚ ਮਿੱਸੇ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕਰ ਦਿੱਤੇ? ਤਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਵੇਲੇ ਤਾਂ ਨਿੱਤ ਕੜਾਹ ਪ੍ਰਸ਼ਾਦ ਹੁੰਦਾ, ਬਹੁਤ ਸਾਰੇ ਪਦਾਰਥ ਬਣਦੇ। ਅੱਗਿਓਂ ਬੀਬੀ ਭਾਨੀ ਜੀ ਨੇ ਕਿਹਾ, ਵੀਰ ਜੀ ਅੱਜ ਤਾਂ ਮਿੱਸੇ ਪ੍ਰਸ਼ਾਦੇ ਮਿਲੇ ਨੇ, ਪਰ ਕਦੇ ਕਦੇ ਤਾਂ ਲੰਗਰ ਮਸਤਾਨਾ ਹੀ ਹੋ ਜਾਂਦਾ, ਕਿਉਂਕਿ ਵੱਡਾ ਪੁੱਤਰ ਜੋ ਪਿਰਥੀ ਜਾਂਦਾ ਨਾ, ਜਿਸ ਵੇਲੇ ਸੰਗਤਾਂ ਨੂੰ ਆਉਂਦਿਆਂ ਸੁਣਦਾ, ਉਹ ਤਾਂ ਅੱਗੇ ਜਾ ਕੇ ਸੰਗਤਾਂ ਪਾਸੋਂ ਕਾਰ ਭੇਟਾ ਉਗਰਾ ਕੇ ਆਪਣੇ ਪਾਸ ਰੱਖ ਲੈਂਦਾ। ਉਸ ਵਕਤ ਬੜਾ ਮਨ ਨੂੰ ਦੁੱਖ ਹੋਇਆ ਕਿ ਭਾਈ ਗੁਰਦਾਸ ਅੱਗਿਓਂ ਚਲੇ ਜਾਣ, ਸੰਗਤ ਨੂੰ ਮਿਲਣ, ਉੱਥੋਂ ਜਾ ਕੇ ਉਹਨਾਂ ਪਾਸੋਂ ਫਿਰ ਲੈ ਕੇ ਆਉਣ, ਧੰਨ ਵਾਲੇ ਸੰਗਤ ਨੂੰ ਦੱਸਣ ਕਿ ਅਸਲੀਅਤ ਵਿੱਚ ਤਾਂ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਹੈ। ਤਾਂ ਇਸ ਪ੍ਰਕਾਰ ਤੇ ਇਸ ਵੇਲੇ ਕਿਸੇ ਸਿੱਖ ਪਾਸੋਂ ਸੰਗਤ ਆਉਂਦੀ ਸੁਣੀ ਤਾਂ ਭਾਈ ਗੁਰਦਾਸ ਫਿਰ ਚਲੇ ਗਏ ਜਦੋਂ ਬਾਹਰ ਨੂੰ। ਤਾਂ ਇਸ ਢੰਗ ਦੇ ਨਾਲ ਬਾਹਰ ਜਾ ਕੇ ਬੈਠੇ, ਸਾਰੀ ਭੇਟਾ ਲੈ ਕੇ ਸੰਗਤ ਤੋਂ, ਐਸਾ ਕਹਿ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਤਿੰਨ ਪੁੱਤਰ ਨੇ, ਪਰੰਤੂ ਗੁਰਿਆਈ ਗੱਦੀ ਛੋਟੇ ਸਾਹਿਬਜ਼ਾਦਿਆਂ ਨੂੰ ਮਿਲੀ ਹੈ, ਤਾਂ ਇਸ ਕਰਕੇ ਉਹ ਸ਼ਾਂਤੀ ਸਰੂਪ ਚੁੱਪ ਕਰਕੇ ਬੈਠੇ ਰਹਿੰਦੇ ਨੇ, ਕਿਸੇ ਨੇ ਕੋਈ ਵਚਨ ਨਹੀਂ ਕਹਿੰਦੇ। ਅਤੇ ਵੱਡੇ ਭਾਈ ਜੇ ਵਲ ਛਲ ਕਰਕੇ ਸੰਗਤ ਪਾਸੋਂ ਧੰਨ ਖੋਹ ਲੈਂਦੇ ਨੇ ਅਤੇ ਸੰਗਤ ਨੂੰ ਮਹਾਰਾਜ ਦੇ ਪਾਸ ਜਾਣ ਨਹੀਂ ਦਿੰਦੇ ਹਨ, ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਗੁਰੂ ਜੀ ਦੇ ਦਰਸ਼ਨ ਕਰਾਉਂਦਾ। ਇਹ ਗੱਲ ਸੁਣ ਕੇ ਸੰਗਤ ਨੂੰ ਨਿਸ਼ਚੇ ਹੋ ਗਿਆ, ਭਾਈ ਗੁਰਦਾਸ ਜੀ ਦੇ ਨਾਲ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਸਾਰੀ ਭੇਟਾ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਅੱਗੇ ਲਿਆ ਰੱਖੀ। ਇਹ ਗੱਲ ਦੇਖ ਕੇ ਮਹਾਰਾਜ ਨੇ ਉਦੋਂ ਇਹ ਬਚਨ ਫਰਮਾਇਆ, ਕਾਹੇ ਰੇ ਮਨ ਚਿਤ ਹੈ ਉਦਮ ਜਾ ਆਹਰ ਹਰ ਜੀਓ ਪਰਿਆ। ਸੋ ਇਸ ਸ਼ਬਦ ਦੇ ਵਿੱਚ ਕਿੰਨੇ ਕੁ ਭੇਦ ਨੇ, ਰਾਗ ਗੂਜਰੀ ਮਹੱਲਾ ਪੰਜਵਾਂ, ਇਹ ਤਾਂ ਹੈ ਦਸ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ। ਦੁਬਾਰਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਉਚਾਰਨ ਕੀਤਾ, ਰਾਗ ਗੂਜਰੀ 'ਚ ਪੰਨਾ 495 'ਤੇ। ਇਹਨਾਂ ਦਾ ਕਿੰਨਾ ਕੁ ਫਰਕ ਹੈ, ਸਿਰਲੇਖ ਉੱਪਰਲਾ ਜਿਹੜਾ ਰਾਗ ਗੂਜਰੀ ਮਹੱਲਾ ਪੰਜਵਾਂ, ਗੁਜਰੀ ਰਾਗ ਦੇ ਵਿੱਚ ਜਦੋਂ ਸ਼ਬਦ ਉਚਾਰਿਆ ਤਾਂ ਉੱਥੇ ਲਿਖਿਆ ਗੁਜਰੀ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਥੇ ਲਿਖਿਆ ਰਹਿ ਰਾਸ ਵਾਲੇ ਸ਼ਬਦ ਵਿੱਚ ਨਹੀਂ। ਤਾਂ ਪਹਿਲਾ ਫਰਕ ਕੀ ਹੈ, ਸਤਸੰਗਤ ਮਿਲੇ ਸੋ ਤਰਿਆ ਸੱਸੇ ਔਂਕੜ ਹੈ, ਅਤੇ ਜਿਹੜਾ ਗੁਜਰੀ ਰਾਗ ਵਿੱਚ ਸ਼ਬਦ ਆ ਉੱਥੇ ਲਿਖਿਆ ਸਤਸੰਗਤ ਮਿਲੇ ਸੇ ਤਰਿਆ, ਉੱਥੇ ਸਿਆਰੀ ਲਾ ਦਿੱਤੀ। ਤਾਂ ਇਸੇ ਪ੍ਰਕਾਰ ਊੜੇ ਊੜੇ ਆਵੈ ਸਹਿਕੋਸਾ ਦੀ ਥਾਂ 'ਤੇ ਇੱਥੇ ਡੇ ਹੈ, ਇੱਕ ਲਾਂ ਲੱਗੀ ਹੋਈ ਹੈ, ਅਤੇ ਗੁਜਰੀ ਰਾਗ ਦੇ ਵਿੱਚ ਜਾ ਕੇ ਦਲਾਈਆਂ ਨੇ ਊੜੈ ਊੜ ਆਵੈ ਸਹਿਕੋਸਾ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਤਾਂ ਰਹਿ ਰਾਸ 'ਚ ਪੜ੍ਹਦੇ ਹੈ। ਤੇ ਗੂਜਰੀ ਰਾਗ ਵਿੱਚ ਜਿਹੜਾ ਸ਼ਬਦ ਆਉਂਦਾ ਉੱਥੇ ਆਉਂਦਾ ਉਨ ਕਵਨ ਖਿਲਾਵੈ ਕਵਨ ਚੁਗਾਵੈ, ਉਨ ਪਾਠ ਹੈ। ਇਸ ਪ੍ਰਕਾਰ ਇਹ ਦੋਨਾਂ ਪਾਠਾਂ ਦਾ ਪਾਠ ਅੰਤਰ ਵੀ ਐਸਾ ਜਾਣ ਲੈ। ਮਹਾਰਾਜ ਕਹਿੰਦੇ ਨੇ ਕਾਹੇ ਰੇ ਮਨ ਚਿਤਵੈ ਉਦਮ, ਰੇ ਤੋਂ ਭਾਵ ਹੈ ਹੇ ਭਾਈ ਗੁਰਦਾਸ ਜੀ, ਤੁਸਾਂ ਨੇ ਆਪਣੇ ਮਨ ਵਿੱਚ ਇਹ ਕਿਉਂ ਇੰਨਾ ਉਦਮ ਚਿਤਵਿਆ? ਇਹ ਸਥਾਨ ਉੱਥੇ ਹੈ ਜਿੱਥੇ ਗੁਰਦੁਆਰਾ ਹੁਣ ਪਿੱਪਲੀ ਸਾਹਿਬ ਹੈ ਨਾ, ਉਸ ਸਥਾਨ ਦੇ ਉੱਤੇ ਭਾਈ ਗੁਰਦਾਸ ਜੀ ਜਾ ਕੇ ਸਜੇ ਸੀ। ਸੋ ਕਾਹੇ ਮਨ ਤੂੰ ਬੋਲਤਾ ਹਰ ਮਨਸਾ ਪੂਰਨ ਹਾਰ, ਜਿਵੇਂ ਮਹਾਰਾਜ ਨੇ ਬਚਨ ਕਿਹਾ ਹੈ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਹੋ ਦੇ ਦਾਨ, ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰੱਖ ਹੈਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਐਸਾ ਜੋ ਪਰਮੇਸ਼ਰ ਹੈ ਉਸ ਵਾਹਿਗੁਰੂ ਤੇ ਭਰੋਸਾ ਕਰੋ। ਜਦ ਵਾਹਿਗੁਰੂ ਜੀ ਆਪ ਸਾਡੇ ਖਾਣ ਪੀਣ ਦੇ ਆਹਰ ਉਦਮ ਵਿੱਚ ਪਰਮੇਸ਼ਰ ਆਪ ਲੱਗਿਆ ਹੋਇਆ, ਫਿਰ ਤੁਹਾਨੂੰ ਇੰਨਾ ਕੀ ਲੋੜ ਪੈਗੀ ਜ਼ੋਰ ਲਾਉਣ ਦੀ? ਅੱਗੇ ਰਾਮਕਲੀ ਦੀ ਵਾਰ ਵਿੱਚ ਵੀ ਆਹਰ ਪਦ ਦਾ ਅਰਥ ਉਦਮ ਹੀ ਕੀਤਾ ਮਹਾਰਾਜ ਨੇ। ਸੈਲ ਪੱਥਰ ਮੈਂ ਜੰਤੂ ਪਾਏ ਤਾ ਕਾ ਰਿਜਕ ਆਗਾ ਕਰ ਧਰਿਆ। ਦੇਖੋ ਪੱਥਰਾਂ ਦੀਆਂ ਸਿਲਾਂ ਵਿੱਚ ਸੈਲ ਤੋਂ ਭਾਵ ਭਾਰੀ ਭਾਰੀ ਜਿਹੜੇ ਪੱਥਰ ਨੇ, ਖੁਸ਼ਕ ਪੱਥਰਾਂ ਵਿੱਚ ਜੀ ਜੰਤ ਪੈਦਾ ਕੀਤੇ ਨੇ, ਪਰ ਉਹਨਾਂ ਦਾ ਰਿਜਕ ਵਾਹਿਗੁਰੂ ਨੇ ਉੱਥੇ ਹੀ ਰੱਖਿਆ ਹੋਇਆ, ਉਹਨਾਂ ਦਾ ਰਿਜਕ ਅੱਗੇ ਤਿਆਰ ਕਰਕੇ ਰੱਖ ਦਿੱਤਾ। ਸਭ ਨਾ ਸਾਰ ਕਰੇ ਸੁਖਦਾਤਾ, ਆਪੇ ਰਿਜਕ ਪਹੁੰਚਾਏਂਦਾ, ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਮ। ਫਿਰ ਇਹ ਵੀ ਕਿਹਾ ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ। ਤੋ ਉਸ ਵਕਤ ਫਿਰ ਭਾਈ ਮਾਧੋ ਦਾਸ ਜੀ ਕਸ਼ਮੀਰ ਤੋਂ ਚੱਲ ਕੇ ਆਏ। ਤੋ ਇਹ ਉਪਦੇਸ਼ ਭਾਈ ਗੁਰਦਾਸ ਜੀ ਨੂੰ ਦੇ ਰਹੇ ਸਨ ਜਦੋਂ ਮਾਧੋ ਦਾਸ ਜੀ ਕਸ਼ਮੀਰ ਤੋਂ ਫਿਰ ਸੰਗਤ ਸਾਰੀ ਰਾਜੇ ਨੂੰ ਪਰਿਵਾਰ ਸਮੇਤ ਲੈ ਕੇ ਅੰਮ੍ਰਿਤਸਰ ਪਹੁੰਚੇ ਸਨ। ਸੰਤ ਮਾਧੋ ਦਾਸ ਜੀ ਕਸ਼ਮੀਰ 'ਚ ਹਰ ਰੋਜ਼ ਪਰਮੇਸ਼ਰ ਵਾਹਿਗੁਰੂ ਸੰਬੰਧੀ ਕਥਾ ਕਰਿਆ ਕਰਦੇ। ਸੰਗਤ ਬੜੀ ਦੂਰ ਦੁਰਾਡਿਓਂ ਉਤਸ਼ਾਹ ਨਾਲ ਕਥਾ ਸੁਣਨ ਆਉਂਦੀ, ਐਸੀ ਮਿੱਠੀ ਅੰਮ੍ਰਿਤ ਰੂਪ ਕਥਾ ਜੋ ਰਾਤ ਦੇ ਦੋ ਦੋ ਵੱਜ ਜਾਣ ਤਾਂ ਕੋਈ ਪ੍ਰੇਮੀ ਉੱਠਦਾ ਨਹੀਂ ਸੀ। ਬਹੁਤ ਪਿਆਰੀ ਕਥਾ ਕਰਦੇ। ਇੱਕ ਦਿਨ ਸ਼ਹਿਰ ਵਿੱਚ ਚੋਰਾਂ ਨੇ ਕਿਸੇ ਦਾ ਘਰ ਲੁੱਟ ਲਿਆ ਤੇ ਉਸਨੇ ਰਾਜੇ ਪਾਸ ਫਰਿਆਦ ਕੀਤੀ। ਰਾਜੇ ਨੇ ਹੁਕਮ ਦੇ ਕੇ ਬੜੀ ਪੜਤਾਲ ਕਰਵਾਈ ਪਰ ਚੋਰਾਂ ਦਾ ਪਤਾ ਨਾ ਲੱਗਿਆ। ਆਖਿਰਕਾਰ ਰਾਜੇ ਨੇ ਡਾਉਂਡੀ ਫਰਵਾ ਦਿੱਤੀ ਕਿ 12 ਵਜੇ ਤੋਂ ਪਿੱਛੋਂ ਸ਼ਹਿਰ ਵਿੱਚ ਕੋਈ ਆਦਮੀ ਨਾ ਫਿਰਿਆ ਕਰੇ, ਜਿਹੜਾ ਫਿਰੇਗਾ ਉਹਨੂੰ ਸੂਲੀ ਤੇ ਟੰਗਿਆ ਜਾਵੇ। ਤੋ ਇਹ ਬਾਦਸ਼ਾਹੀ ਹੁਕਮ ਸੁਣ ਕੇ ਸੰਗਤ ਨੇ ਸੰਤਾਂ ਪਾਸ ਬੇਨਤੀ ਕੀਤੀ, ਮਹਾਰਾਜ ਜੀ ਹੁਣ ਕਥਾ ਦਾ ਭੋਗ 11:30 ਵਜੇ ਪਾ ਦਿਆ ਕਰੋ ਤਾਂ ਕਿ 12 ਵਜੇ ਤੱਕ ਆਪੋ ਆਪਣੇ ਘਰੀ ਸਾਰੀ ਸੰਗਤ ਪਹੁੰਚ ਜਾ ਕਰੀਏ। ਅੱਗਿਓਂ ਸੰਤਾਂ ਨੇ ਕਿਹਾ ਚੰਗਾ, ਉਸ ਦਿਨ ਤੋਂ ਭੋਗ ਵੇਲੇ ਸਿਰ ਹੀ ਪੈਣ ਲੱਗ ਪਿਆ। ਕੁਝ ਸਮੇਂ ਮਗਰੋਂ ਇੱਕ ਦਿਨ ਐਸਾ ਕੋਈ ਪ੍ਰਸੰਗ ਚੱਲ ਪਿਆ, ਭੋਗ ਨੂੰ ਦੇਰ ਹੋ ਗਈ, ਸੰਗਤਾਂ ਅੰਦਰੋਂ ਘਬਰਾਈ ਜਾਣ ਕੇ 1-2 ਆਦਮੀ ਉੱਠਣੇ ਸ਼ੁਰੂ ਹੋਏ ਤਾਂ ਹੌਲੀ ਹੌਲੀ ਸਾਰੀ ਸੰਗਤ ਉੱਠ ਕੇ ਚਲੀ ਗਈ, ਪਰ ਇੱਕ ਬੱਚਾ ਉੱਥੇ ਬੈਠਾ ਰਿਹਾ, ਕਿਉਂਕਿ ਉਸਦਾ ਨਿਯਮ ਸੀ ਜਦ ਭੋਗ ਪੈ ਜਾਵੇ ਤਾਂ ਸੰਤਾਂ ਪਾਸੋਂ ਆਗਿਆ ਲੈ ਕੇ ਜਾਂਦਾ ਸੀ। ਉਸ ਦਿਨ ਉਹ ਲੜਕਾ 1 ਵਜੇ ਤੋਂ ਫਿਰ ਸੰਤਾਂ ਪਾਸੋਂ ਆਗਿਆ ਲੈ ਕੇ ਗਿਆ। 1 ਵਜੇ ਤੋਂ ਬਾਅਦ ਅੱਗੇ ਸਿਪਾਹੀਆਂ ਨੇ ਬਾਜ਼ਾਰ ਵਿੱਚ ਜਾਂਦਾ ਦੇਖ ਕੇ ਫੜ ਲਿਆ ਤੇ ਕਿਹਾ ਤੈਨੂੰ ਡਰ ਨਹੀਂ ਜੋ ਰਾਜੇ ਦੇ ਹੁਕਮ ਦੀ ਉਲੰਘਣਾ ਕਰਦਾ ਹੈ? ਰਾਤ ਆਪਣੇ ਪਾਸ ਰੱਖ ਕੇ ਦਿਨੇ ਕਚਹਿਰੀ 'ਚ ਲਿਜਾ ਕੇ ਰਾਜੇ ਦੇ ਸਾਹਮਣੇ ਖੜਾ ਕਰਕੇ ਕਿਹਾ, ਹਜ਼ੂਰ ਇਸ ਲੜਕੇ ਨੇ ਆਪ ਜੀ ਦੇ ਹੁਕਮ ਦੀ ਉਲੰਘਣਾ ਕੀਤੀ ਹੈ, ਇਹਨੂੰ ਆਪ ਸਜ਼ਾ ਦਿਓ। ਰਾਜੇ ਨੇ ਕਿਹਾ ਤੇਰੇ ਮਾਂ ਪਿਓ ਕਿੱਥੇ ਨੇ? ਲੜਕੇ ਨੇ ਦੱਸਿਆ ਫਲਾਣੇ ਮਹੱਲੇ 'ਚ ਰਹਿੰਦੇ। ਉਹਨਾਂ ਨੂੰ ਬੁਲਾ ਕੇ ਕਿਹਾ ਤੁਹਾਡੇ ਲੜਕੇ ਨੇ ਹੁਕਮ ਨਹੀਂ ਮੰਨਿਆ, ਇਹਨੂੰ ਸਜ਼ਾ ਦੇ ਲਾਇਕ ਹੈ, ਸਜ਼ਾ ਦੇ ਦਈਏ। ਮਾਂ ਪਿਓ ਨੇ ਕਿਹਾ ਇਹ ਤਾਂ ਸਾਡਾ ਕਿਹਾ ਵੀ ਨਹੀਂ ਮੰਨਦਾ, ਜਿਵੇਂ ਆਪਦੀ ਮਰਜ਼ੀ ਕਰੋ। ਰਾਜੇ ਨੇ ਕਿਹਾ ਤੇਰਾ ਹੋਰ ਵੀ ਕੋਈ ਹੈ? ਤਾਂ ਲੜਕੇ ਨੇ ਕਿਹਾ ਹਾਂ ਜੀ, ਮੇਰੀ ਇਸਤਰੀ ਅਤੇ ਪਰਿਵਾਰ ਹੈ। ਰਾਜੇ ਨੇ ਉਸੇ ਵੇਲੇ ਉਸਦੇ ਲੜਕੇ ਦੀ ਇਸਤਰੀ ਅਤੇ ਪਰਿਵਾਰ ਨੂੰ ਬੁਲਾ ਕੇ ਕਿਹਾ ਇਸਨੇ ਹੁਕਮ ਅਦੂਲੀ ਕੀਤੀ ਹੈ, ਸਜ਼ਾ ਦੇ ਯੋਗ ਹੈ। ਇਸਤਰੀ ਨੇ ਹੱਸ ਕੇ ਕਿਹਾ ਸਾਡਾ ਤਾਂ ਕੰਮ ਹੀ ਨਹੀਂ ਕਰਦਾ, ਨਾ ਸਾਡੇ ਕੰਮ ਦਾ ਇਹ, ਸਾਡੇ ਪਾਸ ਤਾਂ ਆਉਂਦਾ ਹੀ ਨਹੀਂ। ਬੱਚਿਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਵੀ ਕਿਹਾ ਸਾਡਾ ਪਿਤਾ ਕਾਹਦਾ, ਸਾਨੂੰ ਤਾਂ ਕਦੇ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ ਹੈ। ਫਿਰ ਰਾਜੇ ਨੇ ਕਿਹਾ ਤੇਰਾ ਹੋਰ ਵੀ ਕੋਈ ਸੰਬੰਧੀ ਸਹਾਇਕ ਹੈ, ਬੁਲਾ ਲਈਏ। ਲੜਕੇ ਨੇ ਕਿਹਾ ਸੰਤ ਮਾਧੋ ਦਾਸ ਜੀ ਮੇਰੇ ਬੜੇ ਪਿਆਰ ਵਾਲੇ ਨੇ। ਤਾਂ ਰਾਜੇ ਨੇ ਆਦਮੀ ਭੇਜ ਕੇ ਉਹਨਾਂ ਨੂੰ ਸੱਦਿਆ। ਜਿਸ ਵੇਲੇ ਰਾਜੇ ਦੇ ਸਾਹਮਣੇ ਆ ਕੇ ਖਲੋਤੇ ਤਾਂ ਰਾਜੇ ਨੇ ਕਿਹਾ ਸੰਤ ਜੀ ਇਹ ਲੜਕਾ ਤੁਹਾਡਾ ਕੀ ਲੱਗਦਾ ਹੈ? ਤਾਂ ਮਹਾਤਮਾ ਨੇ ਕਿਹਾ ਜੋ ਮਰਜ਼ੀ ਆਵੇ ਸਮਝ ਲੈ, ਭਾਵੇਂ ਸਤਸੰਗੀ ਸਮਝ ਲੈ, ਭਾਵੇਂ ਚੇਲਾ ਸਮਝ ਲੈ, ਭਾਵੇਂ ਪੁੱਤਰ ਸਮਝ ਲੈ। ਇਹ ਸੁਣ ਕੇ ਰਾਜੇ ਨੇ ਕਿਹਾ ਇਸਨੇ ਹੁਕਮ ਅਦੂਲੀ ਕੀਤੀ ਹੈ, ਮੈਂ ਇਸਨੂੰ ਸੂਲੀ ਦੇ ਚੜ੍ਹਾਉਣ ਲੱਗਿਆ, ਜੇ ਕਰਕੇ ਸਹਾਇਤਾ ਕਰ ਸਕਦੇ ਹੋ ਤਾਂ ਕਰ ਲਓ। ਤਾਂ ਮਾਧੋ ਦਾਸ ਨੇ ਕਿਹਾ ਮੈਨੇ ਇਸ ਦੀ ਸਹਾਇਤਾ ਕੀ ਕਰਨੀ ਹੈ? ਜਿਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸਿੱਖ ਆ ਉਹ ਆਪ ਹੀ ਸਹਾਇਤਾ ਕਰਨਗੇ ਇਸ। ਜਿਸ ਵੇਲੇ ਰਾਜੇ ਨੇ ਜਲਾਦਾਂ ਨੂੰ ਸੱਦ ਕੇ ਸੂਲੀ ਤੇ ਚਾੜਨ ਦਾ ਹੁਕਮ ਦਿੱਤਾ, ਜਲਾਦਾਂ ਨੇ ਉਸ ਵੇਲੇ ਲੜਕੇ ਨੂੰ ਸੂਲੀ ਪਰ ਚਾੜਿਆ ਤਾਂ ਸੂਲੀ ਹਰੀ ਹੋ ਗਈ, ਸਾਰੀ ਸੂਲੀ ਵਿੱਚੋਂ ਪੱਤੇ ਨਿਕਲੇ ਆਏ ਹਰੇ ਹਰੇ, ਲੜਕੇ ਦਾ ਬਾਲ ਵੀ ਵਿੰਗਾ ਨਾ ਹੋਇਆ। ਵਿੱਚ ਕਰਤਾ ਪੁੱਖ ਖਲੋਆ, ਬਾਲ ਨਾ ਵਿੰਗਾ ਹੋਆ। ਰਾਜਾ ਕੌਤਕ ਦੇਖ ਕੇ ਬੜਾ ਹੈਰਾਨ ਹੋਇਆ, ਵਿਚਾਰਿਆ ਕੋਈ ਸ਼ਕਤੀਵਾਨ ਸੰਤ ਹੈ, ਕਿਧਰੇ ਸਰਾਪ ਹੀ ਨਾ ਦੇਵੇ। ਚਰਨਾਂ ਤੇ ਡਿੱਗ ਕੇ ਕਹਿੰਦਾ ਬਖਸ਼ ਲਓ। ਕਹਿਣ ਲੱਗੇ ਮੈਂ ਕੀ ਬਖਸ਼ਣਾ? जिस गुरु अर्जन पातशाह ने सहायता की वह बख्शनहार है। हाथ जोड़ के राजे ने कहा मैनू भी दर्शन कराओ। फिर राजे दे चलण नाल सारा परिवार भी तैयार होया, शहर की संगत भी तैयार हुई, माधो दास भी सारी संगत समेत राजे नाल अमृतसर पहुंचे। फिर आके सतगुरु अर्जन देव महाराज सच्चे पातशाह के चरणा यथाशक्त भेटा रख के फिर कश्मीर का सारा जिक्र सुनाया। उस वेले गुरु साहब ने सुन के फिर ये वर दे दिता, बहुत प्रसन्न होए सतगुरु महाराज सच्चे पातशाह। सो इस प्रकार महाराज ने कहा मेरे माधव जी सतसंगत मिले सुतरिया। हे गुरसिखो जिहड़ा मेरे अनन प्यारे माधव दास जी की सतसंगत विच मिलिया वह भी तर गया, मेरे गुरसिखां दी जिन्हां ने संगत की मेरे प्यारियां दी प्यार वालियां दी संगत की है वह भी तर जांदे ने। गुरप्रसाद परम पद पाया सूके कास्ट हरिया रहाओ, इन्हां ने गुरु की कृपा करके परम पद आत्म पद की प्राप्ति की है। सुक्का काठ सुकी लक्कड़ भी हरी होगी, देख लो सारिया विच मेरे मिलिया होया जो माया का धौपति परमात्मा उसकी सतसंगत विच जो भी मिलिया वह भी तर गया है। गुरां की कृपा ना उन्हें परम पदवी ने पाया। सूके कास्ट कौन होंगे ने, जिमें कठोर हिरदिया वाले अवगुणा के भरे हुए पत्थर वर्गा मन हो गए जिन्हों का, वह भी शुभ गुणा नाल हरे भरे हुए। पत्थरां विच भी परमेशर फिर ऐसे गुण भर देंगे कि पत्थरां विच भी दरख्त जिमें छोटे छोटे बूटे पैदा हो जाण, पत्थर नूं भी नरम कर देंगे। इसे तरह जिन्हों का मन कठोर है पत्थर वर्गा उन्होंने शुद्ध करके उन्होंने भी शुभ गुणा भी सो अंकुर फुटे आता है, हौली हौली वह दरख्त बन जाते हैं शुभ गुणा के। इस प्रकार महाराज सच्चे पातशाह वचन करते हैं। सो हुण उपरली कही हुई साखी का फिर वचन करते हैं। जनन पिता लोक सुत बंता कोई ना किसकी धरिया, जिहड़ी भाई गुरदास जी वाली साखी सी वह फिर दोबारा शुरू की, क्योंकि विचों भाई गुरदास जी के नाल नाल भाई माधव जी आए सी, माधव दास जी कश्मीर विचों उन्हां प्रति ये वचन किए सन, नाले सारी संगत नूं भी दस्सिया। जनन कौन हुंदी, माता पिता होर संबंधी लोक जिन्ने ने, फिर पिता फिर सुत तो भाव पुत्र, बंता तो भाव इस्त्री, भाई इस्त्री आदिक भी कोई भी किसी का धरिया तो भाव आसरा नहीं। जगत मैं झूठी देखी प्रीत, अपने ही सुख स्यों सब लागे क्या दारा क्या मीत, मेरो मेरो सब कहत हैं इस्यों बांधे उचीत, अंतकाल संगी ने कौए अचरज है रीत। इन्हां प्रसंग माधव दास जी का कह के भाई गुरदास जी का हंकार दूर किया। हुण फिर भाई गुरदास जी अगे सिक्ख्या दे रहे हैं, भाव यह है कि जिमें लुहार पासों कड़ाहा सो कढ़वा रहा होवे ते कोई दूजा आदमी आके कहे मैनू पहले सूई घड़ दे तां उह पहले सूई घड़ दिंदा है। इस तरह भाई गुरदास जी ने जो उपदेश दे रहे हैं इसका कड़ाहे दे समान बहुता कम सी, ते माधव दास जी का जिहड़ा प्रसंग कथन किया सूई दी न्याय सी, इसलिए माधव जी नूं वर दे के ते उहनां नूं विदा करके हुण गुरु साहिब फिर भाई गुरदास जी नूं समझाउंदे ने। सिर सिर रिजक संभाहे ठाकुर काहे मन भौ करिया, ये भाई गुरदास जी और परमात्मा ने सारिआं दे सिर सिर दे उत्ते रिजक लाया, मत्थे दे उत्ते पहले ही लिख दिता, पहलों देता रिजक समाहा पिछों देता जंत पाहा, पहला रिजक भेज के फिर बंदे नूं भेजदा है संसार दे विच। फिर मन दे विच काहदे लई इन्ना तुसीं डरे बैठे हो कि सानूं पता नहीं मिलना कि नहीं मिलना कुछ, वाहिगुरु ने सारिआं नूं सिर बा सिर रिजक तों भाव खाण पीण दीआं चीज़ां संभाहे नाम है पहुँचाउण दा, वाहिगुरु सारिआं थावां ते पहुँचा दिंदा जिथे मर्जी कोई बैठे। जिवें महापुरश दरखत उत्ते चढ़ के लोके बैठ के देखिए रब इत्थे पहुँचाउंदा कि नहीं, फिर शिकारी नूं शिकार ना मिलिया दरखत दे थले लम्मा पै गया, जदों उत्ते निगाह गई कहना महापुरश पता नहीं कदों दे बैठे दरखत ते, भुखे ही ना होण मैं तां घर जा के रोटी खा लवांगा। शिकारी दरखत दे उत्ते ही चढ़ गया, जा के रुमाल खोलिया प्रशादे वाला, महाराज जी प्रशादा छको, महात्मा इन्नी उच्ची उच्ची हसण लगे कहने बड़ी तकड़ी परा लभदा बई अपने आप ही प्रशादा इत्थे आ गया। तो इस करके महाराज कहिंदे ने उदाहरण दिंदिया होया ऊड़े ऊड़े आवै सह कोसा तिस पाछा बचरे छरिया, देखो जिहड़ियां कूंजा ने उड़ के सैकड़े कूहां आउंदियां ने सैबरेरिया दे विच्चों, तां फिर ये पिछे अपने बच्चों नूं छड्डे आउंदे किन्नी दूरों चल के आउंदियां ने, तिन कवण खिलावै कवण चुगावै, उन्हां बच्चों नूं चिड़ी वांग कौन खिलाउंदा, कुकड़ी वांग कौन चोगा चगाउंदा, कोई नहीं चगाउंदा ना कोई खवाउंदा उन्हां नूं, उन्हां बच्चों की फिर पालना किवें हुंदी। महाराज मन मैं सिमरन करिया, उन्हां बच्चों की जिहड़ी मां कूंज है जो अपने मन में बच्चों का सिमरन करती रहिंदी है इन्ने विच ही उन्हां दी पालना हो जाती। सब निधान दस अष्ट सिधान ठाकुर कर तल धरिया, ये भाई गुरदास जी सारिया निधान निधियां अते दस ते अष्ट अठारह जिहड़ियां सिद्धियां ने वाहिगुरु ने ठाकुर कर तल करतल पाठ कट्ठा नहीं करना, कर तल हथ की तली दे उत्ते वाहिगुरु ने सारा कुछ रख्या हो। जिस वेले भी कोई भगत आ के मत्था टेके उन्हूं देण लग्या देर नहीं लाउंदे, भाई गुरदास कहिंदे ने चार पदार्थ आखियन सतगुर दे पर सिख ना ले, सिख कहना मैनू चार पदार्थ भी नहीं चाहिए, मैनू कुछ भी नहीं चाहिए, ਸਾਰੀਆਂ ਨਿਧੀਆਂ 18 ਸਿੱਧੀਆਂ ਪਰਮਾਤਮਾ ਨੇ ਆਪਣੇ ਸੇਵਕ ਦੇ ਹੱਥ ਦੀ ਤਲੀ ਪਰ ਰੱਖੀਆਂ ਨੇ, ਕਿਉਂਕਿ ਕਈ ਸੇਵਕ ਭਗਤ ਸ਼ਰਮ ਕਰਕੇ ਮੰਗਦੇ ਨੀ, ਕਹਿੰਦੇ ਅਸੀਂ ਤਾਂ ਮੰਗਣਾ ਨੀ, ਸਾਨੂੰ ਨੀ ਚਾਹੀਦਾ ਕੁਛ। ਨਾਮਦੇਵ ਨੇ ਮੰਗਿਆ ਨੀ ਤਾਂ ਫਿਰ ਆਪ ਜਾ ਕੇ ਛੱਪਰੀ ਬੰਨੀ, ਰਵਿਦਾਸ ਭਗਤ ਨੇ ਨੀ ਮੰਗਿਆ ਉੱਥੇ ਆਪ ਚਲੇ ਗਏ। ਜੇ ਕੋਈ ਭਗਤ ਸ਼ਰਮ ਕਰਕੇ ਮੰਗਦਾ ਨੀ, ਕਹਿੰਦੇ ਜੇ ਮੈਂ ਇਹ ਮੰਗੂੰ ਚੀਜ਼ਾਂ ਫਿਰ ਤੁਸੀਂ ਕੀ ਕਹੋਗੇ, ਬਸ ਡਿੱਗ ਪਿਆ ਥੱਲੇ। ਫਿਰ ਵਾਹਿਗੁਰੂ ਆਪ ਹੀ ਜਾ ਕੇ ਉਹਨਾਂ ਦੀ ਤਲੀ ਉੱਤੇ ਰੱਖਿਆ, ਲੈ ਵੀ ਪਾਰਸ ਦੀ ਵੱਟੀ ਲੈ ਲੈ ਤੂੰ ਹੁਣ ਬਣ ਜਾ ਪਾਤਸ਼ਾਹ, ਉਹ ਫੇਰ ਵੀ ਨੀ ਬਣਦੇ। ਜਨ ਨਾਨਕ ਬਲ ਬਲ ਸਦ ਬਲ ਜਾਈ ਹੈ, ਤਾਂ ਮਹਾਰਾਜ ਕਥਨ ਕਰਦੇ ਨੇ ਇਹ ਪਰਮੇਸ਼ਰ ਅਸੀਂ ਮਨ ਕਰਕੇ ਬਲਿਹਾਰ ਜਾਂਦੇ, ਤਨ ਕਰਕੇ ਬਲਿਹਾਰ ਜਾਂਦੇ ਹਾਂ, ਬਾਣੀ ਕਰਕੇ ਵੀ ਬਲਿਹਾਰ ਜਾਂਦੇ ਹਾਂ, ਤਿੰਨਾਂ ਕਾਲਾਂ ਵਿੱਚ ਬਲਿਹਾਰ ਜਾਂਦੇ ਹਾਂ। ਹੇ ਬਲ ਬਲ ਪ੍ਰਕਾਸ਼ ਰੂਪ ਪਰਮਾਤਮਾ ਅਸੀਂ ਸਦਾ ਬਲਿਹਾਰ ਜਾਂਦੇ, ਤੇਰਾ ਅੰਤ ਨਾ ਪਾਰਾ ਵਰਿਆ, ਆਪ ਜੀ ਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ। ਕਿੱਥੇ ਕੁ ਤੱਕ ਪਰਲਾ ਕਿਨਾਰਾ, ਕਿੱਥੇ ਕੁ ਤੱਕ ਇੱਧਰਲਾ ਪਾਸਾ, ਖੱਬਾ ਸੱਜਾ ਉੱਤੇ ਥੱਲੇ, ਸਾਰੇ ਪਾਸੇ ਕਿਤੇ ਵੀ ਤੁਹਾਡਾ ਅੰਤ ਨਹੀਂ ਆਉਂਦਾ, ਤੁਹਾਡਾ ਅੰਤ ਕੋਈ ਪਾ ਹੀ ਨਹੀਂ ਸਕਦਾ। ਇੰਨਾ ਹੀ ਕਹਿ ਸਕਦੇ ਹਾਂ ਕਿ ਬੇਅੰਤ ਹੈ, ਬੇਅੰਤ ਹੈ, ਇੰਨਾ ਹੀ ਕਹਿ ਸਕਦੇ ਹਾਂ ਅਸੀਂ ਤਾਂ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੋ ਸ਼ਬਦਾਂ ਰਾਹੀਂ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਤੋ ਆਪਨੇ ਸ਼ਰਵਣ ਕੀਤਾ ਹੈ ਕਿਹੜੇ ਅੱਖਰ ਕਦੋਂ ਲੱਗਣੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ, ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ ਨੇ। ਜਿਸ ਪ੍ਰਕਾਰ ਮਹਾਤਮਾ ਨੇ ਕਿਹਾ ਸੀ ਕਿ ਦਇਆ ਹੀ ਸਾਰਿਆਂ ਨਾਲੋਂ ਵੱਡੀ ਚੀਜ਼ ਹੈ, ਤੋ ਉਸ ਵਕਤ ਕੋਈ ਚੇਲਾ ਮਹਾਤਮਾ ਦਾ ਜਦੋਂ ਚੱਲਿਆ ਯਾਤਰਾ ਕਰਨ ਵਾਸਤੇ, ਕਹਿਣ ਲੱਗੇ ਮਹਾਰਾਜ ਮੇਰੀ ਯਾਤਰਾ ਸਫਲੀ ਕਿਵੇਂ ਹੋਵੇਗੀ, ਮੈਨੂੰ ਕਿਵੇਂ ਪਤਾ ਲੱਗੇਗਾ ਯਾਤਰਾ ਸਫਲੀ ਹੋ ਗਈ। ਉਸ ਵਕਤ ਕਹਿਣ ਲੱਗੇ ਜਿੱਥੇ ਡੰਡਾ ਹਰਾ ਹੋ ਗਿਆ ਉੱਥੋਂ ਮੁੜਿਆ ਹੀ। ਪਹਿਲੇ ਰਾਤ ਹੀ ਜਦੋਂ ਰਾਤ ਪਈ ਤਾਂ ਇੱਕ ਪਿੱਪਲ ਦੇ ਥੱਲੇ ਰਾਤ ਸੌਂ ਗਿਆ, ਅੱਧੀ ਰਾਤ ਨੂੰ ਘੁਸਰ ਮੁਸਰ ਸੁਣੀ, ਪਿੱਛੇ ਦੇਖਿਆ ਚੋਰ ਬੈਠੇ ਨੇ। ਚੋਰ ਇਰਾਦਾ ਕਰ ਰਹੇ ਸੀ ਪਹਿਲਾਂ ਤਾਂ ਪਿੰਡ ਨੂੰ ਲੁੱਟੀਏ ਫਿਰ ਅੱਗ ਲਾ ਦਿਆਂਗੇ, ਪਿੰਡ ਵਾਲਿਆਂ ਨੂੰ ਐਂ ਕਰੀਏ ਆਹ ਕਰੀਏ। ਉਹ ਬੰਦੇ ਨੇ ਉੱਠ ਕੇ ਸੋਟੀ ਨਾਲ ਚੋਰ ਕੁੱਟ ਕੇ ਭਜਾ ਦਿੱਤੇ, ਚੋਰ ਭੱਜ ਗਏ, ਸਿਰਾਣੇ ਸੋਟੀ ਰੱਖ ਕੇ ਸੌਂ ਗਿਆ। ਸੋਟੀ ਸਵੇਰ ਨੂੰ ਹਰੀ ਹੋ ਗਈ, ਚੁੱਕ ਕੇ ਮਹਾਤਮਾ ਦੇ ਪਾਸ ਲੈ ਗਿਆ, ਜਾ ਕੇ ਸਾਰੀ ਗੱਲ ਸੁਣਾਈ। ਕਹਿੰਦੇ ਤੈਨੂੰ 68 ਤੀਰਥਾਂ ਦਾ ਫਲ ਮਿਲ ਗਿਆ, ਕਿਉਂਕਿ ਤੂੰ ਦਇਆ ਕੀਤੀ ਹੈ, ਪਿੰਡ ਵਾਲਿਆਂ ਨੂੰ ਬਚਾਇਆ, ਚੋਰੀ ਹੋਣ ਤੋਂ ਬਚਾਈ ਹੈ। ਇਸ ਕਰਕੇ ਸਾਧ ਸੰਗਤ ਸਾਰਿਆਂ ਨਾਲੋਂ ਵੱਡੀ ਚੀਜ਼ ਕੀ ਹੋਗੀ, ਦਇਆ। ਦਇਆ ਜਿਹੜੀ ਹੈ ਧਰਮ ਦਾ ਸਾਰਿਆਂ ਨਾਲੋਂ ਪਹਿਲਾ ਅੰਗ ਹੈ। ਇਸ ਪ੍ਰਕਾਰ ਮਹਾਰਾਜ ਨੇ ਬਚਨ ਕੀਤਾ, ਸਤਸੰਗਤ ਵਿੱਚ ਜਿਹੜੇ ਮਿਲਦੇ ਨੇ ਉਹਨਾਂ ਵਿੱਚ ਸ਼ੁਭ ਗੁਣ ਆ ਜਾਂਦੇ ਨੇ। ਪਵਿੱਤਰ ਉਪਦੇਸ਼ ਆਪਾਂ ਨੇ ਸਤਿਗੁਰ ਦਾ ਸ਼ਰਵਣ ਕੀਤਾ, ਹਿਰਦੇ 'ਚ ਵਸਾਈਏ, ਜਿਸ ਕਰਕੇ ਲੋਕ ਸੁਖੀ ਲੋਕ ਸੇਲੇ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ